ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰਹਿ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰਹਿ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ੇ ਹੋਏ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਗੁਰੂ ਜੀ ਦੇ ਬਖਸ਼ੇ ਹੋਏ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ। ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਸ਼੍ਰੀ ਮੁੱਖ ਵਾਕ ਦੀ ਵਿਚਾਰ ਦਾ ਹਰੀ ਦੇ ਮੰਦਿਰ ਵਿੱਚੋਂ ਪੋਥੀ ਪਰਮੇਸ਼ਰ ਥਾਨ ਵਿੱਚੋਂ ਜੋ ਅੱਜ ਆਵਾਜ਼ਾਂ ਸਾਨੂੰ ਪ੍ਰਾਪਤ ਹੋਇਆ ਹੈ ਜਿਹਨੂੰ ਅੱਜ ਅਸੀਂ ਹੁਕਮਨਾਮਾ ਕਹਿੰਦੇ ਹਾਂ, ਅੱਜ ਦਾ ਫੁਰਮਾਨ ਕਹਿੰਦੇ ਹਾਂ, ਸ਼੍ਰੀ ਮੁੱਖ ਵਾਕ ਕਹਿੰਦੇ ਹਾਂ, ਇਤਿਹਾਸ ਨੇ ਸਾਡੀ ਝੋਲੀ ਵਿੱਚ ਸ਼ਬਦ ਪਾਇਆ ਹੈ ਆਵਾਜ਼ਾਂ। ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਸਨ ਬੁੱਢਾ ਸਾਹਿਬ, ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੇ ਸਭ ਪੰਥ, ਜੋ ਅੱਜ ਸ਼੍ਰੀ ਮੁੱਖ ਵਾਕ ਸਾਨੂੰ ਪ੍ਰਾਪਤ ਹੋਇਆ ਹੈ ਉਸ ਦੀ ਵਿਚਾਰ ਦਾ। सच्चे पातशाह ने कृपा की है, राग सूही है, जो शब्द का काव्य स्वरूप है वो अष्टपदी है। बाणी दे उच्चारण करता सतगुरु धन गुरु रामदास पातशाह महाराज आपने, धन श्री गुरु ग्रंथ साहिब पातशाह महाराज जी दे 757-58 अंग ते दर्ज है। शब्द का आकार स्वरूप वड्डा है, इसे करके गुरु के वजीर भाई साहब होरां ने सारा शब्द नहीं पढ़िया, नहीं तो घट तो घट 10 मिनट चाहिए ने। सब तो पहला परमेश्वर दा मंगल है, एक ओंकार सतगुर प्रसाद, यह सिक्खी दा मूल सूत्र भी है। अज तुसी हजार कारण लभन जाओ, एक कथा आती है कि कोई बुजुर्ग वैद कोल गया, कहिंदा हाथ पैर कंबदे ने, वो कहिंदा बुजुर्गो ये उम्र करके है, बुजुर्गी करके है, खादा पीता नहीं पचदा। वो कहिंदा जी भी उम्र करके बुजुर्गी करके है। वो कहिंदा चलिया फिरिया नहीं जांदा, कहिंदा ये भी बुजुर्गी करके है। बुजुर्ग नू गुस्सा आ गया, कहिंदा कादा वैद हकीम है, जिहड़ी बीमारी पुछो, कहिंदा जी बुजुर्गी करके है। कहिंदा बापू गुस्सा भी बुजुर्गी करके ही है, जिहड़ा तू मेरी गल दा गुस्सा कीता है, ये बुजुर्ग ना हुंदा ते गुस्सा नहीं सी करना, पुछना सी तू भी इहदा फिर अगो की इलाज है। अज मेरी कौम दे सामने, मेरे पंथ दे सामने, इहदा अर्थ इह नहीं कि मेरा है, और मैं ये भी एक बेनती करा, ये सब तो वड्डी गरीबी है कि सारे असी की समझते हैं। वो कहते ना भी बाबा जी ने गुरुद्वारे आवाज दीती कि नगर वासीओ खीर बननी है, तो सारिया नू बेनती है कि दुध की सेवा करो, तो बाहर देगचा रख दिता है, तो अपनी अपनी सेवा पा जाओ। मैं सोचा भी दुध तो सारिया ने पा ही जाना है, तो क्यों ना होए मैं गड़वी पानी दी पा दिया। दूजिया ने भी ये सोचा भी दुध तो सारे पिंड ने पाना है, तो क्यों ना होवे मैं गड़वी पानी दी पा दिया। नतीजा ये निकलिया भी पानी नाल ते देगचा भर गया, तो दुध लभा ही ना। अज मेरी कौम च वणजारे बहुत ने, अपना अपना सौदा वेचते ने, तो कई बारी इदां दे शब्द लई असीं कहने भी तू ठेकेदार है। आप जी ने मकालफ का नाम सुनिया होएगा, एक अंग्रेज इतिहासकार होया है, हुण ते मैं नहीं जा मैं ख्याल नहीं कीता, पिंगलवाड़े दी जिहड़ा बोर्ड हुंदा सी साइन बोर्ड, उन्हां दे पिंगलवाड़े दा जिहड़ा वो अपना बोर्ड लाउंदे सी जिहदे ते वो लिखदे सी पिंगलवाड़े बारे, उहदे ते एक फोटो हुंदी सी अंग्रेज दी। मकालफ कौन सीगा जिन्हों मरण वास्ते गोरिया ने मिट्टी नहीं सी दित्ती, आख्या सी नहीं ये साड़ियां कबरां विच दफनाया नहीं जा सकता, असी उहदी कीमत पाईए ना पाईए, क्योंकि साड़ी कसवटी ਬਹੁਤ ਵੱਖਰੀ ਹੈ। ਪਰ ਉਸ ਵਿਅਕਤੀ ਨੇ, ਤੁਸੀਂ ਹੈਰਾਨ ਹੋਵੋਗੇ, 3 ਸਾਲ ਅਨੰਦਪੁਰ ਸਾਹਿਬ ਰਹਿ ਕੇ ਪਹਿਲਾਂ ਪੰਜਾਬੀ ਸਿੱਖੀ, ਗੁਰਮੁਖੀ ਪੜ੍ਹੀ, ਫਿਰ ਉਹਨੇ ਸਾਡਾ ਇਤਿਹਾਸ ਲਿਖਿਆ। ਅੱਜ ਅਸੀਂ ਸੋਚਦੇ ਹਾਂ ਵੀ ਪੰਜਾਬੀ ਗੁਰਮੁਖੀ ਦੀ ਕੀ ਲੋੜ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ, ਸ਼ੁੱਧ ਪਾਠ, ਤੁਸੀਂ ਗੁਰਮੁਖੀ ਤੋਂ ਬਿਨਾਂ ਕਿਸੇ ਲਿਪੀ 'ਚ ਨਹੀਂ ਲਿਖ ਸਕਦੇ। ਮੈਨੂੰ ਖੁਦ ਨਹੀਂ ਸਮਝ ਆਈ ਵੀ ਜੇ ਮੁਸਲਮਾਨਾਂ ਦੇ 80 ਮੁਲਕ ਹੋ ਸਕਦੇ ਨੇ, ਅਜੇ ਤੱਕ ਉਹਨਾਂ ਦੀ ਜਿਹੜੀ ਕੁਰਾਨ ਹੈ ਉਹ ਸਿਰਫ ਅਰਬੀ ਵਿੱਚ ਹੈ। ਅੱਛਾ, ਸਾਡੀ ਗਰੀਬੀ ਇਹ ਵੀ ਅਸੀਂ ਕਿਸੇ ਨੂੰ ਪੱਲੇ ਨਹੀਂ ਬੰਨਦੇ। ਹੁਣ ਇੱਥੇ ਮੈਂ ਕਹਾਂ ਵੀ ਉਹ ਸਾਡੇ ਨਾਲੋਂ ਚੰਗੇ ਨੇ, ਮੈਨੂੰ ਹੁਣੇ ਉੱਤਰਦਿਆਂ ਹੀ ਤੁਸੀਂ ਫੜ ਲੈਣਾ ਵੀ ਗਿਆਨੀ ਜੀ ਰੋਟੀਆਂ ਇੱਥੋਂ ਦੀਆਂ ਖਾਂਦੇ ਹੋ, ਬਾਜਰੀ ਇੱਥੋਂ ਦੀ ਅਤੇ ਹਾਜ਼ਰੀ ਉੱਥੋਂ ਦੀ। ਤੁਸੀਂ ਮੈਨੂੰ ਦੱਸ ਦਿਓ ਵੀ ਕਦੇ ਕਿਸੇ ਨੇ ਜਿਹੜੀ ਪਵਿੱਤਰ ਕੁਰਾਨ ਸ਼ਰੀਫ ਹੈ ਉਹ ਕਿਸੇ ਭਾਸ਼ਾ 'ਚ ਵੇਖੀ ਹੈ? ਤੁਸੀਂ ਕਹੋ ਜੀ ਵੇਖੀ ਹੈ, ਤਾਂ ਮੈਂ ਵੀ ਦੱਸ ਦਿੰਦਾ ਵੀ ਪੰਜਾਬੀ ਦੀ ਮੇਰੇ ਕੋਲ ਵੀ ਹੈਗੀ ਹੈ, ਪਰ ਪੰਜਾਬੀ ਦੀ ਟ੍ਰਾਂਸਲੇਸ਼ਨ ਹੈ, ਕੁਰਾਨ ਸ਼ਰੀਫ ਨਹੀਂ ਹੈ। ਜਿੱਥੇ ਕੁਰਾਨ ਸ਼ਰੀਫ ਦੀ ਆਇਤ ਲਿਖੀ ਉਹ ਅਰਬੀ ਵਿੱਚ ਹੀ ਲਿਖੀ ਹੈ, ਉਹ ਪੰਜਾਬੀ 'ਚ ਨਹੀਂ ਲਿਖੀ ਉਹਨਾਂ ਨੇ। ਉਹਦੇ ਅਰਥ ਪੰਜਾਬੀ 'ਚ ਲਿਖ ਦਿੱਤੇ ਨੇ, ਮਲੇਰਕੋਟਲੇ ਵਾਲੇ ਪ੍ਰਿੰਟ ਕਰਦੇ ਨੇ, ਮੇਰੇ ਮਿੱਤਰ ਨੇ। ਪਰ ਸਾਨੂੰ ਪਤਾ ਨਹੀਂ ਇਹ ਕਿੱਥੋਂ ਚਾ ਚੜਿਆ ਵੀ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਅਸੀਂ ਸਾਰੀਆਂ ਭਾਸ਼ਾ 'ਚ ਲਿਖ ਦੇਣਾ ਹੈ। ਸ਼ਾਇਦ ਇਸੇ ਕਰਕੇ ਯਾਦ ਰੱਖਣਾ, ਕੋਈ ਮੁਸਲਮਾਨ ਬੱਚਾ ਐਸਾ ਨਹੀਂ ਹੋਏਗਾ ਜਿਹਨੂੰ ਅਰਬੀ ਨਾ ਆਉਂਦੀ ਹੋਵੇ, ਕਿਉਂਕਿ ਜੇ ਉਹਨੇ ਕੁਰਾਨ ਸ਼ਰੀਫ ਪੜ੍ਹਨੀ ਹੈ ਤਾਂ ਉਹਨੂੰ ਅਰਬੀ ਪੜ੍ਹਨੀ ਪੈਣੀ, ਜੇ ਅਰਬੀ ਪੜ੍ਹਨੀ ਹੈ ਤਾਂ ਮਦਰਸੇ ਵਿੱਚ ਉਹਨੂੰ ਜਾਣਾ ਹੀ ਪੈਣਾ। ਅਸੀਂ ਤਾਂ ਜਿਵੇਂ ਉਹ ਦਿਵਾਲੀ ਬੰਪਰ ਆਉਂਦਾ ਹੈ ਨਾ, ਇੰਨੀਆਂ ਐਡ ਦੇ ਦਿੱਤੀਆਂ ਨੇ, ਇੰਨੀਆਂ ਐਡ ਦੇ ਦਿੱਤੀਆਂ ਨੇ, ਹੁਣ ਤਾਂ ਇਹ ਵੀ ਹੈ ਵੀ ਜੇ ਅੰਮ੍ਰਿਤ ਛਕੋਗੇ ਤਾਂ ਤੁਹਾਨੂੰ ਯਾਤਰਾ ਕਰਾਵਾਂਗੇ ਅਸੀਂ। ਨਹੀਂ, ਇਹ ਜਿਹੜਾ ਧਰਮ ਸਿਰ ਦੇ ਕੇ ਮਿਲਦਾ ਸੀ ਉਹੀ ਠੀਕ ਹੈ, ਉਹੀ ਠੀਕ ਹੈ। ਹਾਂ, ਜਿਹੜੇ ਧਾਰਮਿਕ ਕੰਪੀਟੀਸ਼ਨ ਹੁੰਦੇ ਨੇ, ਪ੍ਰੀਖਿਆਵਾਂ ਹੁੰਦੀਆਂ ਨੇ, ਪ੍ਰਤੀਯੋਗਤਾ ਹੁੰਦੀਆਂ ਨੇ, ਉਹ ਬਿਲਕੁਲ ਠੀਕ ਹੈ। ਪਰ ਅੰਮ੍ਰਿਤ ਦਾ ਅਭਲਾਖੀ ਹੋਣਾ ਚਾਹੀਦਾ, ਵਪਾਰੀ ਨਹੀਂ ਹੋਣਾ ਚਾਹੀਦਾ। ਅਮੈਰੀਕਾ ਦੇ ਵਿੱਚ ਵੀ ਕਿਸੇ ਮੁਸਲਮਾਨ ਨੇ ਅਗਰ ਨਮਾਜ਼ ਪੜ੍ਹਨੀ ਹੈ ਤਾਂ ਉਹਨੂੰ ਵੀ ਆਪਣੇ ਬੱਚੇ ਨੂੰ ਅਰਬੀ ਪੜ੍ਹਾਉਣੀ ਹੀ ਪਵੇਗੀ। ਅਸੀਂ ਘਰੋਂ ਊੜਾ ਕੱਢ ਦਿੱਤਾ, ਹੁਣ ਲੱਭਦੇ ਫਿਰਦੇ ਹਾਂ। ਹੁਣ ਤਾਂ ਐਡ ਵੀ ਇਹੀ ਆਉਂਦੀ ਹੈ ਕਿ ਅੰਗਰੇਜ਼ੀ ਬੋਲਣ ਵਾਲਾ ਗ੍ਰੰਥੀ ਸਿੰਘ ਚਾਹੀਦਾ, ਭਲੇ ਉਹ ਪਹਿਲਾਂ ਘਰੋਂ ਕੱਢੀ, ਹੁਣ ਗੁਰਦੁਆਰਿਓਂ ਵੀ ਕੱਢਣ ਲੱਗੇ ਹੋ। ਇਹ ਜੀ ਬੱਚਿਆਂ ਨੂੰ ਸਮਝ ਨਹੀਂ ਆਉਂਦੀ, ਇਹ ਤਾਂ ਫਿਰ ਉਹੀ ਗੱਲ ਹੋ ਗਈ ਵੀ ਉਹ ਯੂਪੀ ਬਿਹਾਰ ਤੋਂ ਕੰਮ ਕਰਨ ਵਾਲੇ ਮਜ਼ਦੂਰ ਆਉਂਦੇ ਸੀ, ਸਾਰੇ ਟੱਬਰ ਤੋਂ ਇੱਕ ਬੰਦੇ ਨੂੰ ਪੰਜਾਬੀ ਨਹੀਂ ਪੜ੍ਹਾਈ ਗਈ ਅਤੇ ਬੇਬੇ ਤੱਕ ਹਿੰਦੀ ਸਿੱਖ ਲਈ ਸਾਰਿਆਂ ਨੇ, ਕਿਉਂਕਿ ਉਹਦੇ ਨਾਲ ਗੱਲ ਕਰਨੀ ਹੈ ਮਜ਼ਦੂਰ ਨਾਲ। ਹਿੰਦੀ ਸਾਰੇ ਟੱਬਰ ਨੇ ਸਿੱਖ ਲਈ, ਪਰ ਉਹਨੂੰ ਇਕੱਲੇ ਬੰਦੇ ਨੂੰ, ਮਜ਼ਦੂਰ ਨੂੰ ਤੁਸੀਂ ਪੰਜਾਬੀ ਨਹੀਂ ਸਿਖਾ ਸਕੇ। ਸਾਲੋ ਬੱਧੀ ਉਹ ਤੁਹਾਡੇ ਘਰ ਰਹਿ ਗਿਆ, ਤੁਸੀਂ ਹਿੰਦੀ ਸਿੱਖ ਲਈ, ਉਹਨੂੰ ਪੰਜਾਬੀ ਨਹੀਂ ਸਿਖਾ ਪਾਏ ਤੁਸੀਂ। ਫਿਰ ਕਹਿੰਦੇ ਜੀ ਧਰਮ ਨਾਲ ਸਾਡੀ ਬੜੀ ਕਮਿਟਮੈਂਟ ਹੈ, ਉਹ ਕਿਹੜੀ ਹੁੰਦੀ ਹੈ ਜੀ? ਸਾਡੀ ਤਾਂ ਜੀ ਧਰਮ ਨਾਲ ਬਹੁਤ ਪੱਕੀ ਸਾਂਝ ਹੈ। ਉਹ ਸਾਂਝ ਕਿਹਨੂੰ ਕਹਿੰਦੇ ਹੋ ਤੁਸੀਂ? ਤੁਸੀਂ ਆਪਣੀ ਮਾਂ ਬੋਲੀ ਦੇ ਪ੍ਰਤੀ ਪਾਬੰਦ ਨਹੀਂ, ਊੜੇ ਦੇ ਪ੍ਰਤੀ ਪਾਬੰਦ ਨਹੀਂ, ਜੂੜੇ ਦੇ ਪ੍ਰਤੀ ਪਾਬੰਦ ਨਹੀਂ। ਸਾਡੀ ਗਲਤੀ ਹੈ। ਅਗਰ ਸਾਨੂੰ ਇੰਨੀ ਕੁ ਗੱਲ ਸਮਝ ਆ ਜਾਏ ਕਿ ਮੈਕਾਲਫ ਨੂੰ ਪਹਿਲਾਂ ਆ ਕੇ ਪੰਜਾਬੀ ਕਿਉਂ ਪੜ੍ਹਨੀ ਪਈ, ਉਹਨੂੰ ਗੁਰਮੁਖੀ ਕਿਉਂ ਸਿੱਖਣੀ ਪਈ, ਹੁਣ ਉਹ ਤੁਰਿਆ ਜਾਂਦਾ ਰਸਤੇ ਵਿੱਚ ਇੱਕ ਤਿਆਰ ਬਰ ਤਿਆਰ ਗੁਰੂ ਕੇ ਖਾਲਸੇ ਨੇ, ਕਿਹਾ ਜਾਂਦਾ ਵੀ ਉਹਦਾ ਨਿਹੰਗ ਸਿੰਘ ਬਾਣਾ ਸੀ, ਪੱਠੇ ਵੱਡੇ ਨੇ, ਪੰਡ ਬੰਨ ਲਈ ਹੈ, ਪੱਠੇ ਚੁਕਾਉਣ ਵਾਲਾ ਕੋਈ ਮਿਲਿਆ ਨਹੀਂ, ਰਾਹ ਜਾਂਦੇ ਮਕਾਲਫ ਨੂੰ ਆਵਾਜ਼ ਮਾਰੀ ਹੈ ਭਾਊ ਪੱਠੇ ਚੁਕਾਈ। ਹੁਣ ਮਕਾਲਫ ਨੂੰ ਪੰਜਾਬੀ ਆਉਂਦੀ ਸੀ, ਉਹਨੇ ਵੀ ਲਾਲਚ ਕੀਤਾ, ਉਹਨੇ ਕਿਹਾ ਵੀ ਪੱਠੇ ਤਾਂ ਚੁਕਾਉਣੇ ਹੀ ਨੇ, ਆਪਣਾ ਕੰਮ ਵੀ ਕਰ ਲਈਏ। ਕਹਿੰਦਾ ਬਾਬਾ ਜੀ ਦੱਸੋ ਕਿ ਪੰਥ ਕੀ ਹੁੰਦਾ। ਹੁਣ ਬਾਬਾ ਜੀ ਨੇ ਪੱਠੇ 'ਤੇ ਛੱਡ ਦਿੱਤੇ। ਕਹਿੰਦਾ ਕੀ ਪੁੱਛਿਆ ਜੀ? ਪੰਥ? ਕਹਿੰਦਾ ਹਾਂਜੀ। ਉਹ ਫਿਰ ਬਜ਼ੁਰਗ ਕਹਿੰਦਾ ਪੰਥ? ਕਹਿੰਦਾ ਬਾਬਾ ਜੀ ਮੈਂ ਸਮਝ ਗਿਆ, ਬਸ ਹੁਣ ਤੁਸੀਂ ਪੱਠੇ ਚੁੱਕੋ। ਕਹਿੰਦਾ ਕੀ ਸਮਝਿਆ? ਕਹਿੰਦਾ ਜਿਹੜਾ ਤਿਆਰ ਬਰ ਤਿਆਰ ਖਾਲਸਾ ਉਹ ਪੰਥ ਹੈ, ਜਿਹੜਾ ਖਾਲਸਾ ਤਿਆਰ ਬਰ ਤਿਆਰ ਹੈ ਉਹ ਪੰਥ ਹੈ। ਕਦੇ ਕੌਮ ਦੇ ਨਾਂ 'ਤੇ ਪੰਥ ਦੇ ਨਾਂ 'ਤੇ ਸਮਝੌਤੇ ਨਹੀਂ ਸੀ ਹੁੰਦੇ। ਹੁਣ ਸਾਡਾ ਮੂਲ ਸੂਤਰ ਹੀ ਕੀ ਹੈ? ਸਾਡਾ ਮੂਲ ਸੂਤਰ ਵੀ ਰੱਬ ਇੱਕ ਹੈ। ਦੂਜਾ ਇੱਕ ਥਾਂ 'ਤੇ ਨਹੀਂ ਹੈ। ਤੀਜਾ ਗੁਰੂ ਦੀ ਕਿਰਪਾ ਬਿਨਾਂ ਮਿਲਣਾ ਕੋਈ ਨਹੀਂ ਹੈ। ਹੁਣ ਇਹ ਸਿੱਖੀ ਦਾ ਮੂਲ ਸੂਤਰ ਹੈ। ਔਰ ਅੱਜ ਤੁਸੀਂ ਇਸ ਗੱਲ ਦਾ ਆਪ ਨਿਰਣਾ ਕਰਕੇ ਜਾਣਾ ਵੀ ਕੀ ਤੁਸੀਂ ਇੱਕ ਰੱਬ ਮੰਨਦੇ ਹੋ। ਜਦੋਂ ਤੁਹਾਨੂੰ ਬਖਸ਼ਿਸ਼ ਹੁੰਦੀ ਹੈ ਤੁਸੀਂ ਕਹਿੰਦੇ ਰੱਬ ਨੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ, ਅਤੇ ਜਦੋਂ ਥੋੜ੍ਹੀ ਜਿਹੀ ਤਕਲੀਫ ਆਉਂਦੀ ਹੈ ਉਦੋਂ ਤੁਸੀਂ ਕਹਿੰਦੇ ਵੀ ਨਹੀਂ ਰੱਬ ਤਾਂ ਸਾਡਾ ਦੁਸ਼ਮਣ ਹੀ ਹੋ ਗਿਆ। ਪੁੱਛੋ ਵੀ ਦੋ ਰੱਬ ਨੇ, ਦੁੱਖ ਦੇਣ ਵਾਲਾ ਹੋਰ, ਸੁੱਖ ਦੇਣ ਵਾਲਾ ਹੋਰ, ਫਿਰ ਥੋੜ੍ਹੇ ਜਿਹੇ ਹਿੱਲਾਂਗੇ। ਨਹੀਂ 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 ਗਿਆਨੀ ਜੀ ਅਸੀਂ ਇੱਦਾਂ ਕਦੋਂ ਕਿਹਾ? ਅਤੇ ਜੇ ਨਹੀਂ ਕਿਹਾ ਤਾਂ ਫਿਰ ਕਿਹੜੀ ਆਸਾ ਕੀ ਵਾਰ ਰੋਜ਼ ਸੁਣੀ ਹੈ ਤੁਸੀਂ ਕਿ ਚੰਗਾ ਚੰਗਾ ਕਰ ਮੰਨੈ ਮੰਦੇ ਮੰਦਾ ਹੋਏ? ਇੱਦਾਂ ਦਾ ਸਿੱਖ ਤਾਂ ਨਹੀਂ ਹੁੰਦਾ। ਸਿੱਖ ਇੱਦਾਂ ਦਾ ਹੁੰਦਾ ਜਿੱਦਾਂ ਦਾ ਅੱਜ ਸ੍ਰੀ ਮੁੱਖ ਵਾਕ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਹੈ, ਕਾਵਿ ਸਰੂਪ ਸ਼ਬਦ ਦਾ ਅਸ਼ਟਪਦੀ ਹੈ, ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਇਹਨੂੰ ਘਰ ਦੂਜੇ ਵਿੱਚ ਗਾਉਣ ਦੀ ਹਦਾਇਤ ਹੈ। ਪਰਮਾਤਮਾ ਇੱਕ ਹੈ ਪਰ ਇੱਕ ਥਾਂ 'ਤੇ ਨਹੀਂ ਹੈ, ਸਭ ਥਾਵਾਂ 'ਤੇ ਹੈ, ਮਿਲੇਗਾ ਗੁਰੂ ਦੀ ਕਿਰਪਾ ਨਾਲ। ਹਾਂਜੀ।
ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿ ਆਪ ਵੇਚਾਈ।
ਕੋਈ ਹੈ ਭਾਈ ਜਿਹੜਾ ਮੇਰੇ ਪ੍ਰੀਤਮ ਪਿਆਰੇ ਨੂੰ ਮਿਲਾ ਦੇਵੇ, ਔਰ ਮਿਲਾਉਣ ਵਾਲੇ ਦੇ ਅੱਗੇ ਮੈਂ ਆਪਾ ਸਾਰਾ ਹੀ ਵੇਚ ਦਿਆਂਗਾ। ਤਿਸ ਪਹਿ ਆਪ ਵਿਚਾਈ, ਆਪਣਾ ਆਪ ਜੋ ਕੁਝ ਵੀ ਮੇਰੇ ਕੋਲ ਹੈ ਮੈਂ ਉਹਦੇ ਅੱਗੇ ਗਹਿਣੇ ਰੱਖ ਦਿਆਂਗਾ, ਮੈਂ ਉਹਨੂੰ ਵੇਚ ਦਿਆਂਗਾ, ਮੈਂ ਉਹਦੇ ਨਾਂ ਕਰ ਦਿਆਂਗਾ। ਹਾਂਜੀ।
ਦਰਸ਼ਨ ਹਰ ਦੇਖਣ ਕਾ ਤਾਈ।
ਗੱਲ ਸਿਰਫ ਪਰਮਾਤਮਾ ਦੇ ਦਰਸ਼ਨ ਦੇਖਣ ਦੀ ਹੈ, ਕਿਉਂਕਿ ਪਰਮਾਤਮਾ ਪ੍ਰਕਾਸ਼ ਹੈ, ਫੜਿਆ ਜਾ ਨਹੀਂ ਸਕਦਾ। ਉਹ ਨੂਰ ਹੈ, ਸਿਰਫ ਉਸ ਨੂੰ ਵੇਖਿਆ ਜਾ ਸਕਦਾ। ਦੁਨੀਆ ਜਾਂਦੀ ਹੈ, ਸਵਿਟਜ਼ਰਲੈਂਡ ਵਰਗੇ ਮੁਲਕਾਂ ਵਿੱਚ ਸਨਸੈੱਟ ਹੁੰਦਾ ਵੇਖਣਾ ਚਾਹੁੰਦੇ ਨੇ, ਪਰ ਉੱਥੇ ਹੁੰਦਾ ਨਹੀਂ, 6 ਮਹੀਨੇ ਹੁੰਦਾ, 6 ਮਹੀਨੇ ਨਹੀਂ ਹੁੰਦਾ। ਲੋਕ ਸੂਰਜ ਡੁੱਬਦਾ ਵੇਖਣਾ ਚਾਹੁੰਦੇ ਨੇ ਇੱਕ ਪਾਸਿਓ, ਦੂਜੇ ਪਾਸਿਓ ਚੜ੍ਹਦਾ ਵੇਖਣਾ ਚਾਹੁੰਦੇ ਨੇ। ਹੁਣ ਫੜਿਆ ਤਾਂ ਜਾ ਨਹੀਂ ਸਕਦਾ। ਪਰਮਾਤਮਾ ਦੇ ਪ੍ਰਤੀ ਇਹ ਚੇਤਾ ਰੱਖਣਾ ਕਿ ਪਰਮਾਤਮਾ ਨੂੰ ਕੋਈ ਫੜ ਨਹੀਂ ਸਕਦਾ। ਜਿਹੜਾ ਆਪਾਂ ਕਹਿੰਦੇ ਨੇ ਵੀ ਇਹਦੇ ਕੋਲ ਰੱਬ ਹੈ, ਇਹਦੇ ਕੋਲ ਰੱਬ ਦਾ ਅਰਥ ਇਹ ਥੋੜ੍ਹਾ ਵੀ ਰੱਬ ਉਹਦਾ ਕੋਈ ਗੁਲਾਮ ਹੈ। ਉਸ ਪਰਮਾਤਮਾ ਦੇ ਦੀਦਾਰ ਨੇ ਔਰ ਉਹਨਾਂ ਦਰਸ਼ਨਾਂ ਦੇ ਵਾਸਤੇ ਇਹ ਸਾਰੀਆਂ ਅੱਜ ਦੀਆਂ ਇਹ ਬੇਨਤੀਆਂ ਨੇ। ਹਾਂਜੀ,
ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਈ।
ਜੇ ਕਿਰਪਾ ਕਰੇ ਤਾਂ ਸਤਿਗੁਰ ਮਿਲੇ। ਹੇ ਪਰਮਾਤਮਾ, ਜੇ ਤੇਰੀ ਕਿਰਪਾ ਹੋਵੇ ਤਾਂ ਮੈਨੂੰ ਸਤਿਗੁਰੂ ਮਿਲੇਗਾ। ਹੁਣ ਇਹ ਦੋਨੋਂ ਗੱਲਾਂ ਓਤ ਪੋਤ ਨੇ। ਜਦੋਂ ਤੁਸੀਂ ਇਹ ਕਹੋ ਵੀ ਮੇਰੇ 'ਤੇ ਰੱਬ ਦੀ ਬੜੀ ਕਿਰਪਾ ਹੈ, ਅਤੇ ਰੱਬ ਦੀ ਕਿਰਪਾ ਦੀ ਪੁੱਛੋ ਵੀ ਵਿਆਖਿਆ ਕੀ ਹੈ। ਕਹਿੰਦਾ ਜੀ, ਰੱਬ ਨੇ ਮੈਨੂੰ 2 ਪੁੱਤਰ ਦਿੱਤੇ ਨੇ, ਭਾਵੇਂ ਵੱਡੇ ਹੋ ਕੇ ਦੋਵੇਂ ਦਾੜੀ ਪੱਟ ਦੇਣ, ਉਹਦੀ ਕਿਰਪਾ ਬੜੀ ਹੈ। ਇਹ ਬੜੀ ਕਿਰਪਾ ਨਹੀਂ, ਇਹ ਛੋਟੀ ਜਿਹੀ ਕਿਰਪਾ ਹੈ ਕਿ ਤੈਨੂੰ ਰੱਬ ਨੇ 2 ਪੁੱਤਰ ਵੀ ਦਿੱਤੇ ਨੇ। ਮੈਨੂੰ ਗੱਡੀ ਦੇ ਦਿੱਤੀ, ਇਹ ਛੋਟੀ ਜਿਹੀ ਕਿਰਪਾ ਹੈ। ਤੈਨੂੰ ਧਨ ਦੌਲਤ ਦੇ ਦਿੱਤੀ, ਬੜੀ ਛੋਟੀ ਜਿਹੀ ਕਿਰਪਾ ਹੈ। ਜਦੋਂ ਵੱਡੀ ਕਿਰਪਾ ਦੀ ਗੱਲ ਆਏਗੀ ਤਾਂ ਵੱਡੇ ਭਾਗ ਭੇਟੇ ਗੁਰਦੇਵਾ। ਜਿੱਦਣ ਤੈਨੂੰ ਗੁਰੂ ਮਿਲੇਗਾ ਨਾ, ਉਦਣ ਸਮਝ ਲਈ ਵੀ ਗੁਰੂ ਦੀ ਤੇਰੇ 'ਤੇ ਬਹੁਤ ਵੱਡੀ ਕਿਰਪਾ ਹੋਈ ਹੈ। ਜਦੋਂ ਤਰੁੱਠੇਗਾ, ਜਦੋਂ ਪਰਮਾਤਮਾ ਮਿਹਰਬਾਨ ਹੋਏਗਾ ਤਾਂ ਗੁਰੂ ਮਿਲੇਗਾ। ਅਗਲੀ ਗੱਲ, ਫਿਰ ਤੂੰ ਕਵੇਂ ਜੀ ਮੇਰੇ 'ਤੇ ਗੁਰੂ ਦੀ ਬੜੀ ਕਿਰਪਾ ਹੈ। ਜਿੱਦਣ ਗੁਰੂ ਦੀ ਕਿਰਪਾ ਹੋਏਗੀ, ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ। ਫਿਰ ਤੇਰਾ ਰੱਬ ਨਾਲ ਮਿਲਾਪ ਹੋ ਜਾਏਗਾ। ਰੱਬ ਕਿਰਪਾ ਕਰੇਗਾ ਤਾਂ ਗੁਰੂ ਮਿਲੇਗਾ, ਗੁਰੂ ਕਿਰਪਾ ਕਰੇਗਾ ਤਾਂ ਰੱਬ ਮਿਲੇਗਾ। ਕਿਉਂਕਿ ਗੁਰੂ ਸਰਗੁਣ ਸਰੂਪ ਹੈ, ਪਰਮਾਤਮਾ ਜਿਹੜਾ ਉਹ ਨਿਰਗੁਣ ਰੂਪ ਹੈ। ਗੱਲ ਤਾਂ ਇੰਨੀ ਹੈ। ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਈ। ਗੁਰੂ ਮਿਲੇਗਾ ਤੇ ਨਾਮ ਧਿਆਵਾਂਗਾ। ਗੁਰੂ ਤੋਂ ਬਿਨਾਂ ਨਾਮ ਕੋਈ ਨਹੀਂ ਦੇ ਸਕਦਾ। ਐਸੀ ਗੁਰਬਾਣੀ ਤੁਹਾਨੂੰ ਕੋਈ ਦੇ ਸਕਦਾ? ਐਸਾ ਗੁਰਮੰਤਰ, ਮੂਲ ਮੰਤਰ ਕੋਈ ਦੁਨੀਆਂ ਵਿੱਚ ਦੇ ਸਕਦਾ? ਇਹਦੇ 'ਚ ਬੰਦੇ ਦੀ ਵਡਿਆਈ ਨਹੀਂ ਹੈ, ਸਿਰਫ ਰੱਬ ਦੀ ਵਡਿਆਈ ਹੈ। ਪਤਾ ਨਹੀਂ ਫਿਰ ਕਵਿਤਾਵਾਂ ਕਿਉਂ ਲਿਖੀਆਂ ਜਾਂਦੀਆਂ ਨੇ, ਕਿਉਂ ਗੁਰੂ ਦੀ ਹਜ਼ੂਰੀ 'ਚ ਗਾਈਆਂ ਜਾਂਦੀਆਂ ਨੇ, ਕਿਉਂ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। 1430 ਅੰਗ ਨੇ ਤੁਹਾਡੇ ਕੋਲ। ਮੈਂ ਤਾਂ ਛੋਟੀ ਜਿਹੀ ਇੱਕ ਬੇਨਤੀ ਕਰਾਂ, ਕਈ ਮਿਲਦੇ ਨੇ, ਗਿਆਨੀ ਜੀ ਕਿਹੜਾ ਪਾਠ ਕਰੀਏ? ਮੈਂ ਤਾਂ ਇਹ ਨਹੀਂ ਕਹਿੰਦਾ ਹੁੰਦਾ ਵੀ ਕਿਹੜਾ ਕਰੋ, ਮੈਂ ਪੁੱਛਦਾ ਹੁੰਦਾ ਵੀ ਪਹਿਲਾਂ ਕਿਹੜਾ ਕੀਤਾ, ਕੋਈ ਕੀਤਾ? ਬਾਣੀ ਤਾਂ ਸਾਰੀ ਅੰਮ੍ਰਿਤ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੂੰ ਦੱਸ, ਤੂੰ ਕਿਹੜੀ ਪੜ੍ਹੀ ਹੈ? ਕਦੇ ਨਹੀਂ ਹੋ ਸਕਦਾ ਕਿ ਬੰਦਾ ਬਾਣੀ ਪੜ੍ਹੇ ਅਤੇ ਉਹਨੂੰ ਪਰਮਾਤਮਾ ਦੀ ਕਿਰਪਾ ਨਾ ਹੋਵੇ। ਸਵਾਲ ਇਹ ਵੀ ਅਸੀਂ ਪੜ੍ਹਨਾ ਪੜ੍ਹਾਉਣਾ ਹੈ ਕੁਛ ਨਹੀਂ। ਮੈਂ ਦਿੱਲੀ ਵੀ ਇਹੀ ਰੋਜ਼ ਬੇਨਤੀ ਕਰਦਾ ਵੀ ਤੁਸੀਂ ਇੱਦਾਂ ਕਰੋ, ਖਾ ਤੁਸੀਂ ਖਾਣਾ ਖਾਣ ਆਪ ਜਾਂਦੇ ਹੋ, ਬੰਦਾ ਰੱਖ ਲਓ, ਆਪ ਬਿਜ਼ਨਸ ਹੈਂਡਲ ਕਰੋ, ਅਤੇ ਜਦੋਂ ਲੰਚ ਡਿਨਰ ਕਰਨਾ ਹੋਵੇ ਉਦੋਂ ਨੌਕਰ ਨੂੰ ਦਿੱਤਾ ਵੀ ਜਾ ਅਮਕੇ 5-star 'ਚ ਖਾਣਾ ਖਾ ਕੇ ਆ। ਨਹੀਂ ਗਿਆਨੀ ਜੀ, ਆਪ ਜਾਵਾਂਗੇ। ਮਹਿੰਗੀ ਗੱਡੀ ਵਿੱਚ ਝੂਟਾ ਲੈਣਾ ਹੈ, ਕਿਸੇ ਬੰਦੇ ਨੂੰ ਦਿਓ, ਗੱਡੀ ਡਰਾਈਵਰ ਨੂੰ ਵੀ ਜਾ ਅੰਬਾਲੇ ਤੱਕ ਲੌਂਗ ਡਰਾਈਵ ਖਿੱਚ ਕੇ ਆ ਬਈ। ਨਹੀਂ ਨਹੀਂ ਉਹ ਤਾਂ ਆਪ ਜਾਵਾਂਗੇ। ਕੋਈ ਬ੍ਰਾਂਡਡ ਕੱਪੜੇ ਪਾਉਣੇ ਨੇ ਕਿਸੇ ਨੂੰ ਦੇ ਦਿਓ, ਪੈਸੇ ਪਾ ਲਏਗਾ, ਉਹ ਅਸੀਂ ਆਪ ਪਾਵਾਂਗੇ। ਰਹੀ ਗੱਲ ਪਾਠ ਦੀ, ਉਹ ਅਸੀਂ ਬੰਦਾ ਰੱਖਦੇ ਹਾਂ, ਸਿਰਫ ਪਾਠ ਕਰਨ ਲਈ ਬੰਦਾ ਰੱਖਿਆ ਤੁਸੀਂ ਘਰ 'ਚ, ਬਾਕੀ ਸਾਰੇ ਕੰਮ ਤੁਸੀਂ ਆਪ ਕਰਦੇ ਹੋ, ਕਿਉਂਕਿ ਗੁਰਬਾਣੀ ਨੂੰ ਮੰਨਦੇ ਹੋ ਤੁਸੀਂ, ਪਰ ਜਿੱਥੇ ਜਿੱਥੇ ਤੁਹਾਨੂੰ ਉਹ ਸੂਟ ਕਰਦੀ ਹੈ। ਆਪਣ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ, ਬਾਕੀ ਸਾਰੇ ਕਾਰਜ ਤੁਸੀਂ ਆਪ ਸਵਾਰਦੇ ਹੋ ਕਿਉਂਕਿ ਗੁਰਬਾਣੀ ਨੂੰ ਮੰਨਦੇ ਹੋ। ਰਹੀ ਪਾਠ ਕਰਨ ਦੀ ਗੱਲ, ਹੁਣ ਉੱਥੇ ਜੀ ਅਸੀਂ ਜੀ ਗ੍ਰੰਥੀ ਸਿੰਘ ਰੱਖਿਆ ਹੋਇਆ, ਨਹੀਂ ਜੀ ਪਾਠ ਆਪ ਕਰੋ। ਗਿਆਨੀ ਜੀ ਆਉਂਦੀ ਨਹੀਂ, ਪੰਜਾਬੀ ਨਹੀਂ ਆਉਂਦੀ, ਵੀ ਪੜ੍ਹਨਾ ਨਹੀਂ ਆਉਂਦਾ, ਸੁਣਨਾ ਵੀ ਨਹੀਂ ਆਉਂਦਾ, ਇੱਥੋਂ ਤਾਂ ਬਚ ਜਾਓਗੇ ਵੀ ਚਲੋ ਪੜ੍ਹਨਾ ਨਹੀਂ ਆਉਂਦਾ, ਹੁਣ ਤੁਸੀਂ ਕਿਵੇਂ ਕਹੋਗੇ ਮੈਨੂੰ ਸੁਣਨਾ ਵੀ ਨਹੀਂ ਆਉਂਦਾ ਜੀ। ਅਗਰ ਕੋਈ ਗੁਰੂ ਕਾ ਵਜ਼ੀਰ, ਕੋਈ ਗ੍ਰੰਥੀ ਪਾਠੀ ਸਿੰਘ ਤੁਹਾਡੇ ਘਰ ਸੇਵਾ ਕਰਨ ਆਉਂਦਾ ਤਾਂ ਮੁਬਾਰਕ ਹੈ, ਸ਼ੁੱਧ ਬਾਣੀ ਪੜ੍ਹੇਗਾ, ਪਰ ਉਹਦਾ ਲਾਭ, ਉਹਦੇ ਲਾਹੇਵੰਦ ਤੁਸੀਂ ਤਾਂ ਹੋਵੋਗੇ ਜੇ ਬੈਠ ਕੇ ਸੁਣੋਗੇ ਤਾਂ। ਇੱਥੇ ਸੁਣ ਤੇ ਪੁਨੀਤ ਵਾਲਾ, ਤੁਹਾਨੂੰ ਪੁੰਨ ਫਲ ਮਿਲੇਗਾ। ਗੁਰੂ ਤੋਂ ਨਾਮ ਮਿਲਣਾ, ਨਾਮ ਗੁਰੂ ਤੋਂ ਬਿਨਾਂ ਕਿਸੇ ਨਹੀਂ ਜੇ ਦੇਣਾ ਤੁਹਾਨੂੰ। ਬਾਕੀ ਜੋ ਕੁਝ ਵੀ ਹੈ, ਮਤ ਸੋਚੋ ਕਿ ਕਿਸੇ ਹੋਰ 'ਚੋਂ ਤੁਹਾਨੂੰ ਇੰਨਾ ਰਸ ਆਏਗਾ। ਇਹ ਦਾਤ ਸਿਰਫ ਗੁਰੂ ਦੇ ਹਿੱਸੇ ਵਿੱਚ ਆਈ ਹੈ ਕਿ ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਾਰੀ ਗੁਰਬਾਣੀ ਪੜ੍ਹ ਲਓ, ਗੁਰੂ ਨੂੰ ਇਹਨਾਂ ਦਾਤਾਂ ਦਾ ਦਾਤਾ ਕਿਹਾ ਹੈ, ਨਾਮ ਦਾ ਦਾਤਾ, ਅਤੇ ਗੁਰੂ ਨੇ ਇਹ ਦੱਸਿਆ ਵੀ ਜਿਹੜਾ ਬਾਕੀ ਦਾਤਾ ਹੈ ਉਹ ਪਰਮੇਸ਼ਰ ਹੈ, ਉਹ ਵਾਹਿਗੁਰੂ ਹੈ। ਹਾਂਜੀ,
ਰਹਾਓ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ।
ਇਹ ਹੁਣ ਮੇਰੀ ਤੁਹਾਡੇ ਨਾਲ ਕਮਿਟਮੈਂਟ ਹੈ, ਇਹ ਮੈਂ ਤੁਹਾਡੇ ਨਾਲ ਅੱਜ ਵਾਅਦਾ ਕਰਦਾ। ਤੁਸੀਂ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿਓ, ਤੁਸੀਂ ਮੈਨੂੰ ਉਹਦੇ ਦਰਸ਼ਨ ਕਰਾ ਦਿਓ, ਗੁਰੂ ਜੀ ਮਿਲਣ ਅਤੇ ਮੈਨੂੰ ਨਾਮ ਦੀ ਦਾਤ ਮਿਲ ਜਾਏ। ਅਤੇ ਇਹ ਮੇਰਾ ਵਾਅਦਾ ਰਿਹਾ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਜਦੋਂ ਸੁੱਖ ਦੀ ਵਾਰੀ ਆਏਗੀ ਤਾਂ ਘਰ 'ਚ ਫੋਟੋ ਹੋਰ ਕੋਈ ਨਹੀਂ ਲਾਵਾਂਗਾ ਮੈਂ। ਅੱਜ ਤੁਹਾਡੀ ਗੱਡੀ 'ਚ ਫੋਟੋ ਕਿਸੇ ਹੋਰ ਦੀ ਹੈ, ਘਰ 'ਚ ਫੋਟੋ ਕਿਸੇ ਹੋਰ ਦੀ ਹੈ, ਪੁੱਛੋ ਤਾਂ ਜਵਾਬ ਵੀ ਇਹੀ ਹੈ, ਕਹਿੰਦੇ ਬਾਬਾ ਜੀ ਦੀ ਸਾਡੇ 'ਤੇ ਬੜੀ ਕਿਰਪਾ ਹੈ। ਪੁੱਛੋ ਵੀ ਤੁਹਾਡੇ ਬਜ਼ੁਰਗਾਂ 'ਤੇ ਵੀ ਇਹਨਾਂ ਦੀ ਸੀ, ਨਹੀਂ ਉਦੋਂ ਤਾਂ ਬਾਬਾ ਜੀ ਹੁੰਦੇ ਨਹੀਂ ਸੀ, ਫਿਰ ਤੁਹਾਡੇ ਬਜ਼ੁਰਗਾਂ ਦਾ ਖੂਹ ਕਿਵੇਂ ਚੱਲਦਾ ਸੀ, ਹੈ ਬਦਕਿਸਮਤੀ ਸਾਡੀ ਵੀ ਦਾਦੇ ਪੜਦਾਦੇ ਤੁਹਾਡੇ ਰੋਟੀ ਮੰਗ ਕੇ ਖਾਂਦੇ ਸੀ, ਨਹੀਂ ਜੀ ਉਹਨਾਂ 'ਤੇ ਕਿਰਪਾ ਕਿਹਦੀ ਸੀ, ਉਹ ਤਾਂ ਜੀ ਵਾਹਿਗੁਰੂ ਦੀ ਸੀ, ਅਤੇ ਤੁਸੀਂ ਵੀ ਥੋੜ੍ਹੀ ਜਿਹੀ ਵਾਹਿਗੁਰੂ ਤੋਂ ਲੈ ਲਓ, ਤੁਸੀਂ ਆ ਬਾਬਾ ਜੀ ਦੇ ਚੱਕਰ 'ਚ ਕਾਹਨੂੰ ਪੈ ਗਏ। ਹਰ ਮਹਾਂਪੁਰਖ ਪੂਜਣ ਯੋਗ ਹੈ, ਸਨਮਾਨ ਯੋਗ ਹੈ, ਸਤਿਕਾਰ ਯੋਗ ਹੈ, ਪਰ ਜ਼ਰੂਰ ਚੇਤਾ ਰੱਖਣਾ ਸੰਤ ਜਪਾਵੈ ਨਾਮ, ਉਹ ਤੁਹਾਡਾ ਪ੍ਰੇਰਣਾ ਸਰੋਤ ਹੈ, ਉਹ ਤੁਹਾਡੇ ਲਈ ਇੱਕ ਮੀਲ ਪੱਥਰ ਹੈ, ਉਹ ਤੁਹਾਡੇ ਸਾਹਮਣੇ ਜੀਵਨ ਜੀਉ ਕੇ ਤੁਹਾਨੂੰ ਦੱਸਦਾ ਹੈ ਵੀ ਅੰਮ੍ਰਿਤ ਵੇਲੇ ਕਿਵੇਂ ਉੱਠਣਾ ਹੈ, ਪਾਠ ਕਿਵੇਂ ਕਰਨਾ ਹੈ। ਹੁਣ ਸਾਡੀ ਗਲਤੀ ਹੈ, ਅੱਜ ਅੱਧੇ ਤੋਂ ਜ਼ਿਆਦਾ ਪੰਜਾਬ ਬਾਹਰ ਚੱਲ ਚੱਲਿਆ ਹੈ, ਤੁਹਾਡੇ ਬੱਚੇ ਉੱਥੇ ਕੀ ਲੈਣ ਜਾਂਦੇ ਨੇ ਪੜ੍ਹਨ ਵਾਸਤੇ, ਫਿਰ ਉੱਥੇ ਜਾ ਕੇ ਕੀ ਕਰਦੇ ਨੇ, ਮਾਸਟਰਾਂ ਮਗਰ ਤੁਰੇ ਫਿਰਦੇ ਨੇ, ਨਹੀਂ ਜੀ ਪੜ੍ਹਦੇ ਮਾਸਟਰਾਂ ਕੋਲੋਂ ਨੇ। ਸਾਡੇ ਮੁਲਕ ਦੀ ਵੀ ਇਹੀ ਹਾਲਤ ਹੈ, ਜਿਹੜੇ ਬੱਚੇ ਮਾਸਟਰਾਂ ਮਗਰ ਤੁਰੇ, ਸਾਗ ਲੈ ਕੇ, ਮੂਲੀਆਂ ਲੈ ਕੇ, ਮੂੰਗਰੇ ਸੁੰਗਰੇ ਲੈ ਕੇ, ਗਾਜਰਾਂ ਲੈ ਕੇ, ਹਰਾ ਛੋਲੀਆਂ ਲੈ ਕੇ, ਸਾਰੇ ਝੱਲੀ ਢੋਂਦੇ ਨੇ, ਸਾਰੇ ਬਲਦਾਂ ਦੀਆਂ ਪੂਛਾਂ ਮਰੋੜਦੇ ਨੇ, ਸਾਰੇ ਢੱਗੇ ਕੁੱਟਦੇ ਨੇ, ਅਤੇ ਜਿਹੜੇ ਪੜ੍ਹਾਈ ਮਗਰ ਤੁਰੇ, ਉਹ ਜਿਨ੍ਹਾਂ ਸਕੂਲਾਂ 'ਚ ਮਾਸਟਰ ਪੜ੍ਹਾਉਂਦੇ ਸੀ ਉਹ ਉਹਨਾਂ ਸਕੂਲਾਂ 'ਚ ਜਾ ਕੇ ਪ੍ਰਿੰਸੀਪਲ ਲੱਗ ਗਏ। ਹੁਣ ਤੁਸੀਂ ਫੈਸਲਾ ਕਰ ਲਓ ਕੀ ਕਰਨਾ ਹੈ। ਇਹਦਾ ਅਰਥ ਇਹ ਨਹੀਂ ਹੈ ਕਿ ਕੋਈ ਕਵੇ ਤੁਹਾਨੂੰ ਅੰਮ੍ਰਿਤ ਛਕਣ ਲਈ ਤਾਂ ਤੁਸੀਂ ਉਹਨੂੰ ਗੁਰੂ ਮੰਨ ਕੇ ਬਹਿ ਜਾਓ, ਉਹ ਤੁਹਾਡਾ ਇੱਕ ਬਹੁਤ ਵਧੀਆ ਤੁਹਾਡਾ ਮਿੱਤਰ ਹੈ, ਜਿਹਨੇ ਤੁਹਾਨੂੰ ਚੰਗੀ ਸਲਾਹ ਦਿੱਤੀ ਹੈ। ਅਸੀਂ ਤਾਂ ਰੋਜ਼ ਕਹਿੰਦੇ ਹਾਂ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਅਸੀਂ ਚਾਹੁੰਦੇ ਹਾਂ ਐਸੇ ਅਧਿਆਪਕ ਟੀਚਰ ਸਾਨੂੰ ਮਿਲਣ, ਇਹੋ ਜਿਹੇ ਵਿੱਦਿਆ ਦਾਤੇ ਸਾਨੂੰ ਮਿਲਣ ਜਿਹੜੇ ਸਾਨੂੰ ਗੁਰਬਾਣੀ ਦੀ ਸੰਥਿਆ ਦੇਣ, ਜਿਹੜੇ ਸਾਨੂੰ ਗੁਰਬਾਣੀ ਪੜ੍ਹਾਉਣ। ਪਰ ਸਾਡੀ ਗਲਤੀ, ਅਸੀਂ ਉਹਨਾਂ ਨੂੰ ਹੀ ਗੁਰੂ ਮੰਨ ਕੇ ਬਹਿ ਗਏ ਜਾਂ ਗੁਰੂ ਦੇ ਬਰਾਬਰ ਮੰਨ ਕੇ ਬਹਿ ਗਏ ਜਾਂ ਗੁਰੂ ਵਰਗਾ ਹੀ ਮੰਨ ਕੇ ਬਹਿ ਗਏ। ਔਰ ਇਹ ਸਾਰਾ ਕੁਝ ਉਦੋਂ ਖਤਮ ਹੋ ਗਿਆ ਜਦੋਂ ਅਸੀਂ ਇਹ ਕਹਿ ਦਿੱਤਾ ਵੀ ਨਹੀਂ, ਸਾਡੇ ਮਹਾਂਪੁਰਖਾਂ ਤੋਂ ਪਰਾਂ ਤਾਂ ਨਾ ਕੋਈ ਗਿਆਨ ਹੋ ਸਕਦਾ, ਨਾ ਕੋਈ ਧਰਮ ਹੋ ਸਕਦਾ, ਨਾ ਕੋਈ ਮਰਿਆਦਾ ਹੋ ਸਕਦੀ ਹੈ, ਨਾ ਇੱਦਾਂ ਨਾ ਕਰੀਏ ਆਪਾਂ। ਬੜੀਆਂ ਬੜੀਆਂ ਬੰਦਗੀ ਵਾਲੀਆਂ, ਨਾਮ ਸਿਮਰਨ ਵਾਲੀਆਂ, ਭਗਤੀ ਵਾਲੀਆਂ ਰੂਹਾਂ ਸਾਡੇ ਪੰਥ ਵਿੱਚ ਨੇ। ਔਰ ਗੁਰਬਾਣੀ 'ਚ ਲਿਖਿਆ ਵੀ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਜਿਨ੍ਹਾਂ ਦੀ ਭਗਤੀ ਉਹਨਾਂ ਨੇ ਕੀਤੀ ਹੈ ਸਾਨੂੰ ਵੀ ਉਹਨਾਂ ਦੀ ਭਗਤੀ ਕਰਨੀ ਚਾਹੀਦੀ ਹੈ। ਜੇ ਪਰਮਾਤਮਾ ਤੂੰ ਮੈਨੂੰ ਸੁੱਖ ਦੇਵੇਂ ਤਾਂ ਮੈਂ ਤੇਰੇ ਨਾਲ ਵਾਅਦਾ ਕਰਦਾ, ਮੈਂ ਕਿਸੇ ਦੂਜੇ ਤੀਜੇ ਨੂੰ ਵਿੱਚ ਲੈ ਕੇ ਨਹੀਂ ਆਵਾਂਗਾ। ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੇ ਤੇ ਆਈ, ਜੇ ਮੈਨੂੰ ਦੁੱਖ ਤਕਲੀਫ ਹੋਈ ਮੈਂ ਕਿਤੇ ਹੱਥ ਨਹੀਂ ਵਿਖਾਵਾਂਗਾ, ਮੈਂ ਕਿਸੇ ਜੋਤਿਸ਼ੀ ਕੋਲ ਨਹੀਂ ਜਾਵਾਂਗਾ, ਮੈਂ ਕਿਸੇ ਕਰਮ ਕਾਂਡੀ ਦੇ ਕਹਿਣ 'ਤੇ ਫਿਰ ਮੁੜ ਕੇ ਇਹ ਕਰਮ ਅਤੇ ਉਹ ਕਰਮ ਅਤੇ ਆਹ ਕਰਮ ਮੈਂ ਨਹੀਂ ਕਰਾਂਗਾ, ਮੈਂ ਦੁੱਖ ਵੀ ਹੋਏਗਾ ਅਤੇ ਤੇਰਾ ਸਿਮਰਨ ਕਰਾਂਗਾ, ਤੇਰੀ ਬਾਣੀ ਪੜ੍ਹਾਂਗਾ, ਤੂੰ ਮੈਨੂੰ ਇੱਕ ਵਾਰੀ ਗੁਰੂ ਨਾਲ ਮਿਲਾ ਦੇ। ਹਾਂਜੀ,
ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ।
ਹੁਣ ਇਹ ਤੁਹਾਡਾ ਰੋਜ਼ ਦਾ ਨਿਤਨੇਮ ਸੀ, ਇਹ ਤੁਹਾਡਾ ਰੋਜ਼ ਦਾ ਨਿਤਨੇਮ ਸੀ, ਇੱਕ ਨਾ ਦੁੱਖ ਭੁੱਖ ਸਦ ਮਾਰ, ਇਹ ਭੇਦਾਤ ਤੇਰੀ ਦਤਾਰ। ਜੇ ਭੁੱਖ ਦੇ ਤਾਂ ਵੀ ਮੈਂ ਤੈਨੂੰ ਸਿਮਰਾਂਗਾ, ਇਤ ਹੀ ਰਾਜਾ, ਮੈਂ ਕਦੇ ਕਿਸੇ ਨੂੰ ਜਾ ਕੇ ਨਹੀਂ ਕਵਾਂਗਾ। ਜਿਸ ਸਿੱਖ ਨੇ ਭਾਈ ਲਹਿਣੇ ਨੂੰ ਸਿੱਖ ਬਣਾਇਆ, ਉਹਦੀ ਕਥਾ ਹੀ ਇਹ ਹੈ, ਉਹਨਾਂ ਨੇ ਆਟਾ ਹੋਰ ਪਾ ਦਿੱਤਾ, ਦਾਲ ਹੋਰ ਪਾ ਦਿੱਤੀ, ਉਹਨੇ ਕਿਹਾ ਰੱਬ ਦਾ ਵਾਸਤਾ ਮੈਨੂੰ ਨਹੀਂ ਚਾਹੀਦੀ, ਮੈਨੂੰ ਖੁਰਾਕ ਨਹੀਂ ਚਾਹੀਦੀ, ਮੈਨੂੰ ਮੇਰੇ ਪੈਸਿਆਂ ਦਾ ਸਮਾਨ ਚਾਹੀਦਾ। ਉਹ ਕਹਿੰਦਾ ਉਹ ਭਲਿਆ, ਤੇਰੇ ਪੈਸੇ ਘੱਟ ਨੇ, ਤੇਰਾ ਪਰਿਵਾਰ ਵੱਡਾ ਹੈ, ਅਤੇ ਤੂੰ ਹੁਣ ਸ਼ਾਮੀ ਆਇਆ ਅਤੇ ਰਾਤ ਦੀ ਰੋਟੀ ਨਹੀਂ ਪੂਰੀ ਆਉਣੀ, ਸਵੇਰੇ ਉੱਠ ਕੇ ਕੀ ਖਾਏਗਾ। ਉਹ ਕਹਿੰਦਾ ਨਾ, ਤੂੰ ਮੈਨੂੰ ਓਨਾ ਹੀ ਦੇ। ਕਹਿੰਦਾ ਮੈਨੂੰ ਇਹ ਦੱਸ ਤੇਰਾ ਗੁਰੂ ਕੌਣ ਹੈ। ਇੰਨੀ ਤਾਂ ਗੱਲ ਸੀ, ਇਹ ਸਿੱਖਾ ਤੂੰ ਸਾਬਤ ਕਰਨਾ ਸੀ ਕਿ ਮੈਂ ਭੁੱਖਾ ਵੀ ਹਾਂ ਪਰ ਮੈਂ ਕਿਸੇ ਅੱਗੇ ਹੱਥ ਨਹੀਂ ਅੱਡਾਂਗਾ, ਮੈਂ ਕਿਸੇ ਦੇ ਅੱਗੇ ਤਰਲੇ ਨਹੀਂ ਕਰਾਂਗਾ। ਅੱਜ ਤਾਂ ਕੋਈ ਛੋਟਾ ਜਿਹਾ ਲਾਲਚ ਦੇ ਦੇ, ਮੈਂ ਤੇਰਾ ਪਾਸਪੋਰਟ ਬਣਾ ਦਿੰਦਾ। ਕਹਿੰਦਾ ਦੱਸ ਕਰਨਾ ਕੀ ਹੈ। ਉਹ ਕਹਿੰਦਾ ਜੀ ਵਾਲ ਕਟਾਉਣੇ ਨੇ। ਕਹਿੰਦਾ ਹੁਣੇ ਚੱਕ। ਉਹ ਕਹਿੰਦਾ ਮੈਂ ਤੇਰਾ ਵੀਜ਼ਾ ਲਵਾ ਦਿੰਦਾ। ਕਹਿੰਦਾ ਦੱਸੋ ਕਰਨਾ ਕੀ ਹੈ। ਕਹਿੰਦਾ ਨੱਤੀਆਂ ਪਾਉਣੀਆਂ। ਕਹਿੰਦਾ ਲੈ ਹੁਣੇ ਲੈ, ਤੁਸੀਂ ਦੱਸੋ ਕਰਾਉਣਾ ਕੀ ਹੈ ਬੰਦੇ ਕੋਲੋਂ, ਏਡਾ ਲਾਲਚ ਹੈ। ਅੱਜ ਵੀ ਪਾਕਿਸਤਾਨ ਦੇ ਮੁਸਲਮਾਨ ਕਹਿੰਦੇ ਨੇ ਉਹ ਜੇ ਤੁਸੀਂ ਇਹੋ ਕੁਝ ਹੀ ਕਰਨਾ ਸੀ ਤੇ ਏਡੀਆਂ ਏਡੀਆਂ ਜਾਇਦਾਦਾਂ ਤੇ ਏਡਾ ਕੁਝ ਤੁਸੀਂ ਇੱਥੋਂ ਕਿਉਂ ਛੱਡ ਕੇ ਗਏ? ਉਦੋਂ ਸਿੱਖੀ ਪਿੱਛੇ ਤੁਸੀਂ ਮਰ ਗਏ, ਲੱਖਾਂ ਸਿੱਖ ਵੱਢੇ ਗਏ ਉਦੋਂ ਸਾਡੇ, ਲੱਖਾਂ ਲੱਖਾਂ ਬਜ਼ੁਰਗ ਸਾਡੇ ਸ਼ਹੀਦ ਹੋਏ। ਉਹਨਾਂ ਕਿਹਾ ਨਹੀਂ, ਅਸੀਂ ਮੁਸਲਮਾਨ ਨਹੀਂ ਬਣਨਾ, ਸਭ ਕੁਝ ਛੱਡਣਾ ਮਨਜ਼ੂਰ ਹੈ। ਅੱਜ ਕਿਹਨੂੰ ਦੱਸੀਏ ਬਟਵਾਰਾ ਕਿਹਦਾ ਹੋਇਆ? ਬਟਵਾਰਾ ਹਿੰਦੁਸਤਾਨ ਦਾ ਨਹੀਂ ਹੋਇਆ, ਸਿਰਫ ਪੰਜਾਬ ਦਾ ਹੋਇਆ। ਉਹ ਪੰਜਾਬੀ ਮੁਸਲਮਾਨਾਂ ਦਾ ਹੋਇਆ ਅਤੇ ਪੰਜਾਬੀ ਸਿੱਖਾਂ ਦਾ ਹੋਇਆ, ਥੋੜ੍ਹੇ ਜਿਹੇ ਵਿੱਚ ਦੂਜੇ ਧਰਮਾਂ ਦੇ ਲੋਕ ਵੀ ਸਨ।
ਕੀ ਭੁੱਖ ਹੋਵੇ ਤੇ ਕਵਾਂਗੇ ਅਸੀਂ ਰੱਜੇ ਹੋਏ ਆ ਜੀ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ। ਮੈਂ ਦੁਖੀ ਵੀ ਹੋਵਾਂਗਾ ਤੇ ਮੈਨੂੰ ਕੋਈ ਪੁੱਛੇਗਾ ਵੀ ਕੀ ਹਾਲ ਹੈ ਤੇ ਮੈਂ ਕਵਾਂਗਾ ਚੜ੍ਹਦੀ ਕਲਾ ਹੈ। ਅੱਜ ਇਹ ਸ਼ਬਦ ਸਿਰਫ ਨਿਹੰਗ ਸਿੰਘਾਂ ਕੋਲ ਹੈ ਤੇ ਸਾਡੇ ਜਿਹਨੂੰ ਮਰਜ਼ੀ ਪੁੱਛ ਲਓ ਕੀ ਹਾਲ ਹੈ, ਕਹਿੰਦਾ ਜੀ ਬੁਰਾ ਹਾਲ ਹੈ। ਤੇ ਪੁੱਛੋ ਵੀ ਮੈਂ ਐਂਬੂਲੈਂਸ ਲਈ ਫਿਰਦਾ ਤੇਰੇ ਲਈ, ਕੰਮ ਕਾਰ ਦਾ ਕੀ ਹਾਲ ਹੈ, ਕਹਿੰਦਾ ਮਾੜਾ। ਤੇ ਮੈਂ ਕਿਹੜਾ ਬਲੈਂਕ ਚੈੱਕ ਲੈ ਕੇ ਤੁਰਿਆ ਫਿਰਦਾ ਵੀ ਲਓ ਭਰ ਲਓ ਜੀ ਜਿੰਨਾ ਭਰਨਾ। ਤੁਹਾਡੇ ਗੁਰੂ ਨੇ ਕਿਹਾ ਸੀ ਉਹ ਨਾ ਰੋਵੀਂ ਕਿਸੇ ਕੋਲੇ। ਮੈਂ ਤੇ ਇੱਥੇ ਵੀ ਪਹਿਲਾਂ ਵੀ ਬੇਨਤੀ ਕਰਕੇ ਗਿਆ ਵੀ ਜਦੋਂ ਤੁਸੀਂ ਰੋਵੋਗੇ ਤੇ ਮੇਰੇ ਵਰਗਾ ਹੱਥ ਕਰਕੇ ਕਵੇਗਾ ਨਾ ਰੋ ਜੀ। ਹੱਸੋਗੇ ਤੇ ਨਾਲ ਹੱਸਣਗੇ ਤੁਹਾਡੇ, ਰੋਣਾ ਸਿਰਫ ਤੁਹਾਡੇ ਇਕੱਲਿਆਂ ਦਾ ਹੈ। ਕਿਸੇ ਨੂੰ ਦੁੱਖ ਦੱਸਣ ਦਾ ਫਾਇਦਾ ਨਹੀਂ ਹੈ। ਹੁਣ ਆਪਾਂ ਕੀ ਜਿਸ ਤੇ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਉਹ ਅਸੀਂ ਨਹੀਂ ਮੰਨਦੇ ਭਾਈ। ਤਾਣ ਦੀਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਿਆ ਅਰਦਾਸ। ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਜੇ ਭੁੱਖਾ ਵੀ ਹੋਵਾਂਗਾ ਤੇ ਮੈਂ ਕਿਸੇ ਨੂੰ ਨਹੀਂ ਕਵਾਂਗਾ ਮੈਂ ਭੁੱਖਾ, ਮੈਂ ਆਪਣੇ ਆਪ ਨੂੰ ਕਵਾਂਗਾ ਮੈਂ ਮੇਰੇ ਕੋਲ ਬਹੁਤ ਕੁਝ ਹੈ ਜੀ, ਮੈਂ ਠੀਕ ਹਾਂ। ਅੱਜ ਕੱਲ੍ਹ ਦੇ ਇੱਕ ਬੱਚੇ ਬੜੀ ਵਧੀਆ ਗੱਲ ਕਹਿੰਦੇ ਨੇ, ਪੁੱਤ ਕੀ ਹਾਲ ਹੈ, ਉਹ ਇਹ ਨਹੀਂ ਕਹਿੰਦੇ ਠੀਕ ਹੈ, ਕਹਿੰਦੇ ਮੈਂ ਠੀਕ ਹਾਂ। ਨੋਟ ਕਰਿਓ, ਜੇ ਤੁਹਾਡਾ ਬੱਚੇ ਨੂੰ ਪੁੱਛਿਓ ਪੁੱਤ ਕੀ ਹਾਲ ਹੈ, ਉਹ ਕਦੇ ਨਹੀਂ ਕਵੇਗਾ ਠੀਕ ਹੈ, ਕਹੂਗਾ ਮੈਂ ਠੀਕ ਹਾਂ। ਹਰ ਸਿੱਖ ਨੂੰ ਕਹਿਣਾ ਚਾਹੀਦਾ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਮੈਂ ਕਿਸੇ ਨੂੰ ਨਹੀਂ ਕਵਾਂਗਾ ਮੈਂ ਭੁੱਖਾ। ਅਤੇ ਦੁੱਖ ਵਿੱਚ ਸੁਖ ਮਨਾਈ, ਜਿੰਨਾ ਮਰਜ਼ੀ ਦੁੱਖ ਹੋਵੇ ਮੈਂ ਕਿਸੇ ਅੱਗੇ ਜਾ ਕੇ ਰੋਵਾਂਗਾ ਨਹੀਂ, ਮੈਂ ਉਹਦੇ ਵਿੱਚ ਸੁੱਖ ਮਹਿਸੂਸ ਕਰਾਂਗਾ। ਹਾਂਜੀ।
ਧਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ।
ਆਪਣਾ ਤਨ ਮਨ ਕੱਟ ਕੱਟ ਕੇ ਵੀ ਪਾਉਣਾ ਪਿਆ, ਅੱਗ ਦੇ ਵਿੱਚ ਸਾੜਨਾ ਪਿਆ, ਸਾੜ ਦਿਆਂਗਾ। ਇਤਿਹਾਸ ਦੀ ਕਥਾ ਕਹਿੰਦੀ ਹੈ ਕਿ ਇਹ ਸਵਾਲ ਸਾਈ ਮੀਆਂ ਮੀਰ ਜੀ ਨੇ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕੋਲੋਂ ਪੁੱਛਿਆ ਸੀ। ਇਹਦਾ ਅਰਥ ਸਾਈ ਮੀਆਂ ਮੀਰ ਬਾਣੀ ਸੁਣਦੇ ਜਾਂ ਪੜ੍ਹਦੇ ਹੋਣਗੇ ਕਿ ਕੀ ਗੁਰੂ ਅਰਜਨ ਸਾਹਿਬ ਇਹ ਸੰਭਵ ਹੈ। ਤਾਂ ਇਤਿਹਾਸ ਕਹਿੰਦਾ ਕਿ ਜਦੋਂ ਚੰਦੂ ਦੀ ਹਵੇਲੀ ਸੀ ਤਾਂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੂੰ ਸਾਈ ਮੀਆਂ ਮੀਰ ਜਦੋਂ ਮਿਲਣ ਆਏ ਤਾਂ ਸਤਿਗੁਰਾਂ ਨੇ ਕਿਹਾ ਸਾਈ ਜੀ ਚੰਗਾ ਹੋਇਆ ਤੁਸੀਂ ਆ ਗਏ, ਤੁਹਾਡੇ ਸਵਾਲ ਦਾ ਇੱਕ ਜਵਾਬ ਬਾਕੀ ਸੀ। ਤੋ ਸਾਖੀ ਵਿੱਚ ਆਉਂਦਾ ਵੀ ਸਾਈ ਜੀ ਕਹਿਣ ਲੱਗੇ ਵੀ ਮੈਂ ਸਵਾਲ ਨਹੀਂ ਪੁੱਛਣ ਆਇਆ, ਮੈਨੂੰ ਤਾਂ ਪਤਾ ਲੱਗਾ ਸੀ ਮੈਂ ਰਹਿ ਨਹੀਂ ਸਕਿਆ। ਬਾਕੀ ਰਹੀ ਸਵਾਲ ਦੇ ਜਵਾਬ ਦੀ ਗੱਲ, ਕਹਿਣ ਲੱਗੇ ਹੁਣ ਮੈਂ ਤਾਂ ਵੇਖ ਲਿਆ ਇਹਦੇ ਲਈ ਹੋਰ ਪ੍ਰਮਾਣ ਕੀ ਚਾਹੀਦਾ। ਸਿੱਖਾਂ ਨੇ ਆਪਾਂ ਕੁਰਬਾਨ ਕੀਤਾ ਔਰ ਗੁਰੂਆਂ ਨੇ ਕਰਕੇ ਦੱਸਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪਰ ਤੈਨੂੰ ਨਹੀਂ ਛੱਡਾਂਗਾ। ਹਾਂਜੀ।
ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ।
ਜੋ ਦੇਵੇਂਗਾ ਮੈਂ ਖਾ ਲਵਾਂਗਾ, ਮੈਂ ਪਾਣੀ ਵੀ ਢੋਵਾਂਗਾ, ਪੱਖਾ ਵੀ ਫੇਰਾਂਗਾ। ਹਾਂਜੀ।
ਨਾਨਕ ਗਰੀਬ ਟਹਿ ਪਿਆ ਦੁਆਰਾ, ਹਰ ਮੇਲ ਲਹੋ ਵਡਿਆਈ।
ਮੈਂ ਗਰੀਬ ਨਾਨਕ ਤੁਹਾਡੇ ਦਰ ਤੇ ਟਹਿ ਪਿਆ, ਮੈਂ ਆ ਕੇ ਡਿੱਗ ਪਿਆ ਤੁਹਾਡੇ ਦਰ ਤੇ, ਹੁਣ ਤੁਸੀਂ ਕਿਰਪਾ ਕਰਕੇ ਮੈਨੂੰ ਮਿਲਾ ਲੈਣਾ। ਹਾਂਜੀ।
ਅੱਖੀ ਕਾੜ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ।
ਮੈਂ ਤਾਂ ਆਪਣੀਆਂ ਅੱਖਾਂ ਵੀ ਤੁਹਾਡੇ ਚਰਨਾਂ ਦੇ ਥੱਲੇ ਰੱਖ ਦਿਆਂਗਾ, ਪੈਰਾਂ ਦੇ ਥੱਲੇ, ਤੁਸੀਂ ਮੇਰੇ 'ਤੇ ਕਿਰਪਾ ਕਰਦੇ ਹੋ। ਜੇ ਮੈਨੂੰ ਸਾਰੀ ਧਰਤੀ ਵੀ ਫਿਰਨੀ ਪਵੇ ਤਾਂ ਮੈਂ ਚਾਹੁੰਦਾ ਕਿ ਮੈਨੂੰ ਉਹ ਮਤ ਮਿਲ ਜਾਏ, ਗਿਆਨ ਮਿਲ ਜਾਏ। ਹਾਂਜੀ।
ਜੇ ਪਾਸ ਬਹਾਲ ਹੈ ਤਾਂ ਤੁਝ ਹੈ ਅਰਾਧੀ, जे मार कढ़ै पी त्याई
कोल बठावेंगा ते तामी तेरी आराधना करांगा जे कदे मार कढ़ेंगा बाहर कढ़ देवेंगा मार के तो सिमरन तेरा ही करांगा याद तैनू ही करांगा
जे लोक सलाहे ता तेरी उपमा जे निंदा ता छोड़ ना जाई
जे लोक चंगा कहणगे ते ए तेरी उपमा है जे लोक निंदिया भी करणगे ते पर मैं ता थानू नहीं छड़ांगा वाहिगुरु जी मेरे ते कृपा कर दियो हांजी
जे तुद वल रहै ता कोई किहू आखो तुद विसरे आए मार जाई
जे तू मेरे वल होवेगा ते दुनिया की कहंदी है मैनू कोई ओदे नाल वास्ता नहीं है मैनू इन्ना जरूर पता है तुसी विसर जाओगे ते मैं मर जावांगा
वार वार जाई गुर ऊपर पै पैरी संत मनाई
मैं वार वार गुरु तो कुर्बान जावांगा गुरु दे चरना ते टह टह के पै पै के गुरु पिता महाराज नू मनावांगा हाँ जी
नानक विचारा भया दीवाना हर तो दर्शन कहताई
ए परमात्मा मैं नानक ता दीवाना होया फिरदा कमला होया फिरदा ते लालच किन्ना है सिर्फ दर्शन हर देखण कहताई तो दर्शन कहताई ये दूजी पंक्ति है जिहड़ा रहाउ दा बंद है गल उथी रुकनी है कि दर्शन हर देखण कहताई सिर्फ तेरा एक दीदार चाहना मैं
चखड़ झागी मीहो वरसै पीकुर देखण जाई
जे चखड़ झागी मी दा समा होवेगा मीह पवेगा दर्शन करन तेरे ही आवांगा हुण कित्थे पहुंच गया आपां ज्ञानी जी उत्थे सराह हैगी है हाँ हैगी एसी कमरे भी हैगे ने हाँ हैगे ने वाईफाई भी हैगा है वेख लिओ तुसी अगे आ जाणा कम वह भी दिन दूर नहीं जो पुछना भी रूम सर्विस भी हैगी है क्योंकि यात्रा तो जाना है ना कित्थे वो सीखी कित्थे आ सीखी कज असी सरां च भी वाईफाई चाहते हैं सीखी ये सी कि चखड़ झांगी मीह वरसै भी गुर देखण जाई चखड़ चुल रहे है मीह पै रहे है सिख तुरिया जा रहे है हाँ जी
समुंदर सागर होवे बोह खारा गुर सिख लंग गुर पह जाई
लख समुंदर खारा होवे भरिया होवे सिख नहीं रोक सकता उस खारे समुंदर चो लंघ के भी गुरु दे दर्शन करन जाएगा हाँ जी
ज्यों प्राणी जल बिन है मरता त्यों सिख गुर बिन मर जाई
जिवें पानी तो बिना जीव मरदे ने मनुख मरदे ने गुरु तो बिना सिख दी ए अवस्था है ये जिहड़े शब्द ने ना ये कहावता नहीं है कि दर्शन देख जीवा गुर तेरा गुर के दर्शन देख देख जीवा ये जीवन है गुरसिखा दा ये पुरातन गुरसिखा दी कमाई सी अज की कमाई का ध्यान तो यही है भी बंदा मर रहा होंगे तो आप लाते हैं साहब पैसा तो बैंक च बड़ा है प्रॉपर्टी बड़ी छड़ गया पुराने गुरसिखा की कमाई यह नहीं सी होंगी उन्होंने कमाई होंगी सी जीवन समय की एक अपनी सीमा है और ये जो कुछ असं गवा रहे हैं ना एक इतने मुकनी नहीं है गल अज तो जदों किसी बजुर्ग का भोग पैंदा है तो कोई उठ के कहंदा है भी बापू जी सवेरे गुरुद्वारे आउंदे हुंदे सी ते भोग गुरुद्वारे पैंदा है जदों ये सारिया गल्लां मुक गई तो बच्चों ने कहना गुरुद्वारे भोग ना पायो उत्थे साडे बापू बारे तो किसी ने कुछ बोलना ही नहीं की बोलोगे तुसी भी उहदी ब्रांडड अजे भी फ्रिज च पई है ये बोलोगे तुसी असी केवल अज का नहीं असी अपना इतिहास गवा रहे हैं मैनू क्षमा करना भोग गुरु ग्रंथ साहब की हजूरी च पैनों हट जाने ने ਇਹ ਮਤ ਸੋਚਣਾ ਵੀ ਚਲੋ ਥੋੜ੍ਹੀ ਬਹੁਤੀ ਢਿੱਲ ਮੱਠ ਨਾਲ ਕੀ ਫਰਕ ਪੈਂਦਾ, ਇਹ ਢਿੱਲ ਮੱਠ ਨੇ ਤੁਹਾਡਾ ਬਿਲਕੁਲ ਸਭ ਕੁਝ ਖਤਮ ਕਰ ਦੇਣਾ। ਅੱਜ ਤਾਂ ਫਿਰ ਕਿਹਾ ਜਾਂਦਾ ਵੀ ਮਾਤਾ ਜੀ ਸਵੇਰੇ ਉੱਠੇ ਜੀ, ਇੱਕ ਦਿੱਲੀ ਦੀ ਕਥਾ ਹੈ, ਸਵੇਰੇ ਉੱਠਦੇ ਸੀ ਜੀ, ਗੁਰਦੁਆਰੇ ਜਾਂਦੇ ਸੀ ਜੀ, ਉੱਥੋਂ ਜਦੋਂ ਮਹਾਰਾਜ ਦੀ ਸਵੇਰੇ ਦੀਵਾਨ ਦੀ ਸਮਾਪਤੀ ਹੁੰਦੀ, ਫਿਰ ਘਰ ਆਉਂਦੇ ਪ੍ਰਸ਼ਾਦਾ ਛਕਦੇ, ਜਿੱਦਣ ਮੌਤ ਹੋਈ ਕਹਿੰਦੇ ਉਦਣ ਵੀ ਇੱਦਾਂ ਹੀ ਹੋਇਆ। ਇਹ ਹਕੀਕਤ ਹੈ। ਹੁਣ ਬੱਚਾ ਸੁਣਾ ਰਿਹਾ, ਮੈਂ ਸੁਣ ਰਿਹਾ, ਪਰ ਉਹ ਗੱਲ ਮੇਰੇ ਦਿਮਾਗ 'ਚੋਂ ਨਿਕਲਦੀ ਨਹੀਂ। ਮੈਂ ਕਹਿੰਦਾ ਵੀ ਇਹ ਤਾਂ ਇਹੋ ਜਿਹੀਆਂ ਮਾਈਆਂ 20 ਸਾਲਾਂ 'ਚ ਮੁੱਕ ਜਾਣੀਆਂ ਨੇ, ਅਤੇ 20 ਸਾਲਾਂ ਬਾਅਦ ਜੇ ਕੋਈ ਮੇਰੇ ਵਰਗਾ ਪੁੱਛੇ ਵੀ ਮਾਤਾ ਜੀ ਬਾਰੇ ਦੱਸੋਗੇ ਕੁਝ, ਤਾਂ ਕੀ ਦੱਸੋਗੇ? ਇਹੀ ਦੱਸੋਗੇ ਕਿ ਰਾਤੀਂ TV ਸੀਰੀਅਲ ਵੇਖਦੀ ਵੇਖਦੀ ਸੁੱਤੀ, ਸਵੇਰੇ ਉੱਠੀ ਨਹੀਂ? ਕੀ ਕਹੋਗੇ? ਕੋਈ ਹੈ ਸੁਣਾਉਣ ਨੂੰ? ਕੋਈ ਬਚੂਗਾ ਕੁਛ? ਜਦੋਂ ਬਚਣਾ ਕੁਝ ਨਹੀਂ ਤਾਂ ਬੱਚਿਆਂ ਨੇ ਕਹਿਣਾ ਅਸੀਂ ਗੁਰਦੁਆਰੇ ਭੋਗ ਹੀ ਨਹੀਂ ਪਾਉਣਾ, ਕਿਉਂਕਿ ਇਹ ਤਾਂ ਸਾਡੇ ਮੰਮੀ ਬਾਰੇ ਕੋਈ ਚੰਗਾ ਕਹਿਣਗੇ ਨਹੀਂ। ਵੀ ਚੰਗਾ ਹੁਣ ਕੀ ਕਹੀਏ ਕਿ ਮੰਮਾ ਬ੍ਰਾਂਡਡ ਕੱਪੜੇ ਪਾਉਂਦੀ ਹੁੰਦੀ ਸੀ, ਮੰਮਾ ਬੜਾ ਸੋਹਣਾ ਹੇਅਰ ਸਟਾਈਲ ਬਣਾਉਂਦੀ ਹੁੰਦੀ ਸੀ, ਬੜੇ ਮਹਿੰਗੇ ਸਲੂਨ ਵਿੱਚ ਜਾਂਦੀ ਸੀ, ਕੌਣ ਗੱਲਾਂ ਤੁਹਾਡੀਆਂ ਕਰੇਗਾ? ਕਿਸੇ ਨੇ ਜੇ ਕਰਨੀਆਂ, ਤੁਹਾਡਾ ਅਰਦਾਸ ਵਿੱਚੋਂ ਨਾ ਚਲੇ ਜਾਣਾ ਹੈ। ਮਤ ਸੋਚੋ ਉਹ ਜੀ ਲਿਮਕਾ ਬੁੱਕ 'ਚ ਨਾ ਹੋਣਾ ਚਾਹੀਦਾ, ਗਿਨੀਜ਼ ਬੁੱਕ 'ਚ ਨਾ ਹੋਣਾ ਚਾਹੀਦਾ, ਉਹ ਹੋਏਗਾ ਪੜ੍ਹੇਗਾ ਕੌਣ? ਆਪਣਾ ਅਰਦਾਸ ਵਿੱਚ ਹੀ ਨਾਂ ਲਿਖਾ ਲਓ, ਹਰ ਸਿੱਖ ਰੋਜ਼ ਕਵੇਗਾ ਤਾਂ ਸਹੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਨਿਭਾਇਆ, ਇੰਨਾ ਕੰਮ ਹੀ ਕਰ ਲਓ, ਘੱਟੋ ਘੱਟ ਅਰਦਾਸ ਵਿੱਚ ਤਾਂ ਨਾ ਰਹਿ ਜਾਏਗਾ ਨਾ ਸਾਡਾ। ਹਾਂਜੀ।
ਜਿਉਂ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਬਿਗਸਾਈ।
ਜਿਵੇਂ ਮੀਂਹ ਪਵੇ ਤੇ ਧਰਤੀ ਸ਼ੋਭਾ ਪਾਉਂਦੀ ਹੈ, ਗੁਰੂ ਦੇ ਦੀਦਾਰ ਕਰਕੇ ਗੁਰਸਿੱਖ ਦਾ ਹਿਰਦਾ ਅਤੇ ਗੁਰਸਿੱਖ ਦਾ ਚਿਹਰਾ ਖੜਾਓ ਵਿੱਚ ਆਉਂਦਾ, ਵਿਕਾਸ ਆਉਂਦਾ ਉਹਦੇ ਵਿੱਚ। ਹਾਂਜੀ।
ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ।
ਪਰਮਾਤਮਾ ਮੈਂ ਤੇਰੇ ਸੇਵਕਾਂ ਦਾ ਸੇਵਕ ਹੋ ਕੇ ਵੀ ਵਰਤਣ ਲਈ ਤਿਆਰ। ਮੈਂ ਚਾਹੁੰਦਾ, ਮੈਂ ਤੇਰੇ ਦਰ ਤੇ ਬੇਨਤੀਆਂ ਕਰਦਾ। ਹਾਂਜੀ।
ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ।
ਮੇਰੀ ਨਾਨਕ ਦੀ ਬੇਨਤੀ ਇਹ ਹੈ ਕਿ ਮੇਰੇ 'ਤੇ ਕਿਰਪਾ ਕਰੋ, ਮੈਨੂੰ ਪਰਮਾਤਮਾ ਨਾਲ ਮਿਲਾ ਦਿਓ, ਮੈਨੂੰ ਗੁਰੂ ਨਾਲ ਮਿਲਾ ਦਿਓ, ਗੁਰ ਮਿਲ ਗੁਰ ਸੁਖ ਪਾਈ। ਜਿਹੜਾ ਗੁਰੂ ਨੂੰ ਮਿਲ ਲਵੇਗਾ, ਗੁਰੂ ਦੇ ਦਰ ਤੋਂ ਸੁਖ ਪ੍ਰਾਪਤ ਕਰੇਗਾ। ਹਾਂਜੀ।
ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਹੈ ਧਿਆਈ।
ਗੁਰੂ ਵੀ ਆਪ ਹੈ, ਚੇਲਾ ਵੀ ਆਪ ਹੈ, ਅਤੇ ਤੂੰ ਆਪ ਹੀ ਵਿੱਚ ਵਿਚੋਲਾ ਬਣ ਕੇ ਤੂੰ ਉਸ ਪਰਮਾਤਮਾ ਦਾ ਆਰਾਧਨ ਕਰਵਾਉਣ ਵਾਲਾ ਹੈ। ਹਾਂਜੀ।
ਜੋ ਤੁਧ ਸੇਵੈ ਹੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈਜ ਰਖਾਈ।
ਤੂੰ ਆਪ ਹੀ ਸਭ ਕੁਝ ਹੈ, ਜੋ ਤੁਧ ਸੇਵੈ, ਜਿਹੜੀ ਤੇਰੀ ਸੇਵਾ ਕਰਦੇ ਨੇ ਸੋ ਤੂੰ ਹੈ ਹੋਵੇਂ, ਉਹ ਤੇਰੇ ਵਰਗੇ ਹੋ ਜਾਂਦੇ ਨੇ, ਅਤੇ ਤੂੰ ਆਪਣੇ ਸੇਵਕਾਂ ਦੀ ਲਾਜਪਤ ਰੱਖਦਾ ਹੈ। ਹਾਂਜੀ।
ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ।
ਪਰਮਾਤਮਾ ਤੇਰੇ ਭੰਡਾਰ ਭਗਤੀ ਦੇ ਨਾਲ ਭਰੇ ਹੋਏ ਨੇ, ਪਰ ਜਿਹਨੂੰ ਤੂੰ ਦੇਵੇਂਗਾ ਭਗਤੀ ਕਰੇਗਾ ਉਹੀ, ਪਾਠ ਕਰੇਗਾ ਉਹੀ, ਸਾਰੇ ਨਹੀਂ ਕਰ ਸਕਣਗੇ। ਹਾਂਜੀ।
ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਨਿਹ ਫਲ ਸਭ ਚਤੁਰਾਈ।
ਜਿਸ ਨੂੰ ਤੂੰ ਦਾਤ ਦੇਵੇਂਗਾ ਉਹ ਪ੍ਰਾਪਤ ਕਰੇਗਾ, ਬਾਕੀ ਸਾਰੀਆਂ ਅਕਲਾਂ ਚਤੁਰਾਈਆਂ ਸਿਆਣਪਾਂ ਵਿਅਰਥ ਨੇ। ਹਾਂਜੀ।
ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ।
ਮੈਂ ਕੋਸ਼ਿਸ਼ ਕਰਦਾ ਆਪਣੇ ਸੁੱਤੇ ਮਨ ਨੂੰ ਜਗਾਉਣ ਦੀ, ਦਿਨ ਰਾਤ ਮੈਂ ਆਪਣੇ ਗੁਰੂ ਨੂੰ ਸਿਮਰਦਾ। ਹਾਂਜੀ।
एक दान मंगे नानक बेचारा हर दासन दास कराई।
मैं नानक तेरे दर तो एक दान मंगदा, मैनू अपने सेवकां दा सेवक, मैनू अपने सिखां दा सेवक बना लै। हाँ जी,
जे गुर झिड़के ता मीठा लागै, जे बख्शे ता गुर वड्याई।
गुरु झिड़कदा भी है ते मीठा लगता है, जे बख्श दिंदा है ते तो उहदी वड्याई है ही है। ज्ञानी जी, तुहाडे ग्रंथी सिंघां नूं हुक्मनामा लैणा नहीं आउंदा। मैं की होया, असीं गए गुरुद्वारे, नौवें पातशाह दा हुक्मनामा लिखिया सी। मतलब इहो जिही भी सिख हैगे ने, उह समझदे भी नौवें पातशाह की बाणी अच्छी नहीं है, तो जिन्हें हुक्मनामा कढ़िया उह ते ग्रंथी बिल्कुल ही अच्छा नहीं है। तुसी कही जाओ लोगों को जी बड़ी चढ़ती कला जी, कौम की बड़ी चढ़ती कला जी, कही जाओ जो मर्जी कही जाओ। मेरे बुजुर्ग कहते होंगे सी, पुत्र आपे मैं रजी पूजी, आपे मेरे बच्चे जीन। कही जाओ की फर्क पैंदा है, पर तुहाडी हकीकत यह है कि तुहानू नौवें पातशाह का हुक्मनामा भी चंगा नहीं लगता। जे गुर झिड़के ता मीठा लागे, की कहूगा गुरु? यही कहता है ना कि भाई तू परमात्मा दी भगती कर। हाँ जी,
गुरमुख बोलै सो थाए पाए, मनमुख किस थाए न पाई।
जो गुरमुख बोलते ने प्रवान होंगे, जेड़ा जो मनमुख बोलते ने वह तो व्यर्थ है, रब सुनदा ही नहीं। हाँ जी,
पाला कक्कर बर्फ वरसै, गुर सिख गुर देखन जाई।
सवाल ठंड दा नहीं, कक्कर दा नहीं, बर्फ दा नहीं, जेड़ा गुरु दा सिख है उन्हें तो गुरु दे दर्शन करन जाना ही जाना है। हाँ जी,
सब दिन सरैन देखो गुर अपना, विच अखी गुर पैर तराई।
दिन रात मैं अपने गुरु दे दर्शन करना चाहना, मैं चाहना विच अखी गुर पैर तराई, मेरिया अखा विच गुरु दे चरण टिक जान। हाँ जी,
अनेक उपाव करी गुर कारण, गुर भावै सो थाए पाई।
अनेक उपाव गुरु दे कारण सिख करदे ने, पर गुर भावै सो थाए पाई। जे गुरु नूं पाउंदे ने, प्रवान हुंदे ने, ते सेवा प्रवान हो जांदी है, प्रवान चढ़ जांदी है। हाँ जी,
रैन दिनस गुर चरण अराधी, दया करो मेरे साई।
दिन रात मैं गुरु दे चरणा दी आराधना करा, हे दाता मेरे ते मेहर कर, दया कर। हाँ जी,
नानक का जियो पिंड गुरु है, गुर मिल त्रिपत अगाई।
मेरा नानक दा जियो पिंड गुरु है, गुरमिल तृप्त अगाई। मैं तो गुरु नू गुरु दे ही दर्शन करके तृप्त हुंदा। हाँ जी,
नानक का प्रभ पूर रहयो है, जात कात तात गोसाई।
मेरा नानक दा जेड़ा प्रभु है वह तो हर थां ते रमिया होया, हर थां ते वो रमिया होया, वो पूरिया होया, हर थां ते वसिया होया। कोई थां है ही नहीं जिथे वह परमात्मा नहीं है, सिर्फ उदे दीदार करन वास्ते ये सारिया बेनतियां कीतियां ने। इन्ने एक बचन प्रवान करना, समा बहुत हो गया है, भुल्लां मेरिया ने खिमा कर देनिया। उपदेश सतगुरु जी का है, अपने पल्ले मन लैना। सतगुरु जी का कोटान कोट शुक्र जिन्हां ने कृपा कीती है, ये दो शब्द बोलन की दात बख्शी। आप संगत का धनवाद, सिंह साहब ज्ञानी जगतार सिंह जी, हेड ग्रंथी साहब जी का धनवाद, जिन्हां ने समा वंड करते आप जी के दर्शन करवाए ने। मेरी अरदास है सच्चे पातशाह उन्हां नूं सेहत जाबी बख्शन। आओ फतेह बुलाउण तो पहला जो दो अंतलियां पंक्तियां ने उन्हां दा पाठ सरवण करिए। हाँ जी,
नानक का जियो पिंड गुरु है, गुर मिल त्रिपत अगाई। नानक का प्रभ पूर रहयो है, जत तत तत गोसाई। वाहिगुरु जी का खालसा। ਵਾਹਿਗੁਰੂ ਜੀ।